ਤੁਸੀਂ ਹੋ SBS ਪੰਜਾਬੀ ਦੇ ਨਾਲ।
ਗ੍ਰੇਸ ਟੇਮ ਨੂੰ ਆਸਟ੍ਰੇਲੀਅਨ ਆਫ ਦ ਈਅਰ ਚੁਣੇ ਜਾਣ ਅਤੇ ਸਾਬਕਾ ਲਿਬਰਲ ਸਟਾਫਰ ਬ੍ਰਿਟਨੀ ਹਿਗਿੰਸ ਦੇ ਸੰਸਦ ਭਵਨ ਵਿੱਚ ਕੰਮ ਕਰਦਿਆਂ ਉਸ ਨਾਲ ਕਥਿਤ ਬਲਾਤਕਾਰ ਕੀਤੇ ਜਾਣ ਬਾਰੇ ਜਨਤਕ ਤੌਰ 'ਤੇ ਗੱਲ ਹੋਣ ਤੋਂ ਬਾਅਦ ਹਾਲ ਹੀ ਦੇ ਮਹੀਨਿਆਂ ਵਿੱਚ ਜਿਨਸੀ ਸ਼ੋਸ਼ਣ 'ਤੇ ਇੱਕ ਨਵਾਂ ਜ਼ੋਰ ਦਿੱਤਾ ਗਿਆ ਹੈ। ਆਓ ਇਸ ਗੱਲ 'ਤੇ ਝਾਤ ਮਾਰੀਏ ਕਿ ਪੀੜਤਾਂ ਨੂੰ ਨਿਆਂ ਲਈ ਇੰਨੀਆਂ ਰੁਕਾਵਟਾਂ ਦਾ ਸਾਹਮਣਾ ਕਿਉਂ ਕਰਨਾ ਪੈਂਦਾ ਹੈ ਅਤੇ ਇਸ ਨੂੰ ਬਦਲਣ ਲਈ ਕੀ ਕੀਤਾ ਜਾ ਸਕਦਾ ਹੈ। ਹਰਲੀਨ ਕੌਰ ਸੁਹਾਣਾ ਦੀ ਜ਼ਬਾਨੀ ਪੇਸ਼ ਹੈ ਇਹ ਖਾਸ ਰਿਪੋਰਟ। ਏਰੀਆਨਾ ਲੂਸੈਂਟੇ ਆਪਣੇ ਬਿਸਤਰ 'ਤੇ ਸੁੱਤੀ ਪਈ ਸੀ ਜਦੋਂ ਉਸ ਦੀ ਅੱਖ ਉਸ ਵੇਲੇ ਖੁੱਲ੍ਹੀ ਜਦੋਂ ਉਸ ਦਾ ਇੱਕ ਨਜ਼ਦੀਕੀ ਦੋਸਤ ਉਸ ਨਾਲ ਜਿਨਸੀ ਸ਼ੋਸ਼ਣ ਕਰ ਰਿਹਾ ਸੀ।
I think when you talk about sort of fight or flight responses, my response was definitely more of a freeze. So I think I was just in shock and like knowing that this thing is wrong, but I felt too scared to like do anything. So I was like, oh, like maybe if he realizes, like maybe if I don't move and he realizes that I'm asleep, he'll just stop.
ਪਰ ਉਹ ਰੁਕਿਆ ਨਹੀਂ।
He like moved my underwear to the side and was about, basically about to penetrate me with his fingers, and I like freaked out and I like jolted upwards and I was like, what are you doing? And he said, sorry, and then like turned over and went to sleep. It was really shocking.
ਸ਼੍ਰੀਮਤੀ ਲੂਸੈਂਟੇ ਨੇ ਅਗਲੀ ਸਵੇਰ ਆਪਣੇ ਹਮਲਾਵਰ ਨੂੰ ਤਾੜਿਆ ਤੇ ਫਿਰ ਇੱਕ ਦੋਸਤ ਨੂੰ ਸਭ ਕੁਝ ਦੱਸਿਆ। ਪਰ ਕੁਝ ਮਹੀਨਿਆਂ ਬਾਅਦ ਜਦੋਂ ਉਸ ਤੇ ਇੱਕ ਊਬਰ ਡਰਾਈਵਰ ਨੇ ਹਮਲਾ ਕੀਤਾ ਤਾਂ ਉਸ ਨੇ ਪੁਲਿਸ ਕੋਲ ਇੱਕ ਰਿਪੋਰਟ ਦਰਜ ਕਰਵਾਉਣ ਦਾ ਫੈਸਲਾ ਕੀਤਾ। ਪਰ ਉਹ ਘੱਟ ਗਿਣਤੀ ਲੋਕਾਂ ਵਿੱਚੋਂ ਹੈ। ਆਸਟ੍ਰੇਲੀਅਨ ਇੰਸਟੀਟਿਊਟ ਆਫ ਹੈਲਥ ਐਂਡ ਵੈਲਫੇਅਰ ਦੇ ਅੰਕੜਿਆਂ ਵਿੱਚ ਪਾਇਆ ਗਿਆ ਹੈ ਕਿ 87% ਔਰਤਾਂ ਆਪਣੇ ਜਿਨਸੀ ਹਮਲੇ ਦੀ ਰਿਪੋਰਟ ਅਧਿਕਾਰੀਆਂ ਨੂੰ ਨਹੀਂ ਕਰਦੀਆਂ। ਡਾਕਟਰ ਜੋਨਥਨ ਕਰੋ ਬੌਂਡ ਯੂਨੀਵਰਸਿਟੀ ਵਿੱਚ ਕਾਨੂੰਨ ਦੇ ਪ੍ਰੋਫੈਸਰ ਅਤੇ ਜਿਨਸੀ ਹਮਲੇ ਦੀ ਖੋਜ ਅਤੇ ਵਕਾਲਤ ਦੀ ਪਹਿਲਕਦਮੀ ਲਈ ਖੋਜ ਨਿਰਦੇਸ਼ਕ ਹਨ। ਉਹਨਾਂ ਦਾ ਕਹਿਣਾ ਹੈ ਕਿ ਰਿਪੋਰਟਾਂ ਦੀਆਂ ਦਰਾਂ ਇੰਨੀਆਂ ਘੱਟ ਹੋਣ ਦਾ ਇੱਕ ਕਾਰਨ ਪੁਲਿਸ ਦੁਆਰਾ ਉਹਨਾਂ ਦਾ ਸਨਮਾਨ ਨਾ ਕੀਤੇ ਜਾਣ ਜਾਂ ਵਿਸ਼ਵਾਸ ਨਾ ਕੀਤੇ ਜਾਣ ਦਾ ਡਰ ਹੈ।
That has to do with broader cultural issues around things like rape myths, ideas which are false about what a real rape or sexual assault looks like, which may not match up with many victims' experiences. Beyond that, I think there's some awareness in the community that not only are reporting rates low for rape and sexual assault, but also conviction rates are low. So women and men and others who are victims of these sorts of assaults may be thinking to themselves, is it really worth reporting when nothing may come of it in the end?
ਡਾਕਟਰ ਮੈਰੀ ਇਲਿਆਡਿਸ ਡੀਕਨ ਯੂਨੀਵਰਸਿਟੀ ਵਿੱਚ ਕ੍ਰਿਮੀਨੋਲੋਜੀ ਦੀ ਇੱਕ ਸੀਨੀਅਰ ਲੈਕਚਰਰ ਹੈ। ਉਹਨਾਂ ਦਾ ਕਹਿਣਾ ਹੈ ਕਿ ਪੀੜਤ ਲੋਕਾਂ ਦਾ ਤਜਰਬਾ ਹੋਰ ਮਾੜਾ ਹੋ ਸਕਦਾ ਹੈ ਜੇ ਉਹਨਾਂ ਨੂੰ ਸੱਭਿਆਚਾਰਕ ਤੌਰ 'ਤੇ ਖਾਸ ਸੇਵਾਵਾਂ ਤੱਕ ਪਹੁੰਚ ਦੀ ਲੋੜ ਹੋਵੇ।
Different community groups, for example, individuals from culturally and linguistically diverse backgrounds might choose not to report experiences of sexual violence for a range of reasons. And this might also include fearing the perpetrator, but also not wanting to leave the perpetrator and not wanting to compromise the current family structure or the relationship with that perpetrator as well.
ਏਰੀਆਨਾ ਲੂਸੈਂਟੇ ਦਾ ਕਹਿਣਾ ਹੈ ਕਿ ਉਸ ਦੇ ਹਮਲਾ ਕਰਨ ਵਾਲੇ ਦੇ ਨਤੀਜਿਆਂ ਦੀ ਚਿੰਤਾ ਵੀ ਉਸ ਦੇ ਰਿਪੋਰਟ ਨਾ ਕਰਨ ਦਾ ਕਾਰਨ ਹੈ। ਇੱਕ ਵਾਰ ਜਦੋਂ ਕੇਸ ਦੀ ਰਿਪੋਰਟ ਹੋ ਜਾਂਦੀ ਹੈ ਤਾਂ ਪੁਲਿਸ ਨੂੰ ਇਸ ਬਾਰੇ ਫੈਸਲਾ ਲੈਣਾ ਪੈਂਦਾ ਹੈ ਕਿ ਕੀ ਉਹਨਾਂ ਨੂੰ ਵਿਸ਼ਵਾਸ ਹੈ ਕਿ ਮੁਕੱਦਮਾ ਚਲਾਉਣ ਲਈ ਲੋੜੀਂਦੇ ਸਬੂਤ ਹਨ। ਡਾਕਟਰ ਜੋਨਥਨ ਕਰੋ ਦਾ ਕਹਿਣਾ ਹੈ ਕਿ ਭਾਵੇਂ ਇਸ ਵਿੱਚ ਕੋਈ ਸਮਾਂ ਸੀਮਾ ਨਹੀਂ ਹੈ ਪਰ ਰਿਪੋਰਟ ਦਰਜ ਕਰਨ ਵਿੱਚ ਦੇਰੀ ਕਰਨਾ ਇਸ ਨੂੰ ਮੁਸ਼ਕਲ ਬਣਾ ਸਕਦਾ ਹੈ।
One of those challenges is going to be the difficulty of gathering evidence and getting reliable testimony from those who may be able to talk about what happened. And there's also the risk that the victim may find it more difficult a long time after the event to remember all the details of what occurred.
ਉਹ ਦੱਸਦੇ ਹਨ ਕਿ ਜੇ ਪੁਲਿਸ ਨੂੰ ਲੱਗਦਾ ਹੈ ਕਿ ਉਹਨਾਂ ਕੋਲ ਅੱਗੇ ਵਧਣ ਲਈ ਲੋੜੀਂਦੇ ਸਬੂਤ ਹਨ ਤਾਂ ਇਹ ਸਰਕਾਰੀ ਵਕੀਲ ਉੱਤੇ ਨਿਰਭਰ ਕਰੇਗਾ ਕਿ ਉਹਨਾਂ ਦੇ ਮੁਲਾਂਕਣ ਅਨੁਸਾਰ ਦੋਸ਼ ਸਾਬਤ ਹੋਣ ਦੀ ਕੀ ਵਾਜਬ ਸੰਭਾਵਨਾ ਹੈ।
There's generally quite a long time lag between the decision to prosecute being made and the matter going to trial. And then at trial, of course, the jury has to be convinced that the defendant should be convicted based on the evidence beyond a reasonable doubt.
ਪ੍ਰਕਿਰਿਆ ਦੇ ਇਨ੍ਹਾਂ ਅਨੇਕਾਂ ਪੜਾਵਾਂ ਤੇ ਸਬੂਤਾਂ ਦੀ ਘਾਟ ਕੇਸਾਂ ਨੂੰ ਅੱਗੇ ਵਧਣ ਤੋਂ ਰੋਕ ਸਕਦੀ ਹੈ। ਡਾਕਟਰ ਕ੍ਰੋ ਦਾ ਕਹਿਣਾ ਹੈ ਕਿ ਇਸ ਤੇ ਬਹੁਤ ਨਿਰਭਰ ਕਰਦਾ ਹੈ ਕਿ ਜਿਨਸੀ ਹਮਲਾ ਕਿੱਥੇ ਅਤੇ ਕਿਵੇਂ ਹੋਇਆ।
The vast majority of sexual assaults occur in a private or residential location, and also the majority of assaults are committed by somebody who's known to the victim. There are often no witnesses apart from the victim and the perpetrator, and very often there's no other physical evidence in the form of obvious physical injuries, for example. So it can be challenging to prosecute and prove these types of cases, and often a lot turns on the testimony given by the victim of the assault.
ਕੇਸ ਇਸ ਕਰਕੇ ਵੀ ਕਈ ਵਾਰ ਅੱਗੇ ਨਹੀਂ ਵਧਦੇ ਕਿਉਂਕਿ ਪੀੜਤ ਆਪਣੀ ਸ਼ਿਕਾਇਤ ਵਾਪਸ ਲੈ ਲੈਂਦੇ ਹਨ। ਡਾਕਟਰ ਮੈਰੀ ਇਲਿਆਡਿਸ ਦਾ ਕਹਿਣਾ ਹੈ ਕਿ ਇਸ ਦਾ ਇੱਕ ਕਾਰਨ ਹੈ ਕਿ ਬਹੁਤ ਸਾਰੇ ਜਿਨਸੀ ਸ਼ੋਸ਼ਣ ਦੇ ਪੀੜਤਾਂ ਨੂੰ ਅਪਰਾਧਿਕ ਨਿਆਂ ਪ੍ਰਣਾਲੀ ਵਿੱਚ ਅਸੰਵੇਦਨਸ਼ੀਲ ਵਿਵਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ।
We know from decades of research that victim survivors often feel that they are on trial when they proceed through criminal prosecution processes. And this is highly problematic because victim survivors are also disclosing very personal and distressing details about their assaults and potentially being subjected to fierce cross-examination at trial. So they are often re-traumatized by bringing their case forward and going to court.
ਇਰੀਆਨਾ ਲੁਸੈਂਟੇ ਕਹਿੰਦੀ ਹੈ ਕਿ ਉਹ ਖੁਸ਼ਕਿਸਮਤ ਮਹਿਸੂਸ ਕਰਦੀ ਹੈ ਕਿ ਉਸ ਦੇ ਕੇਸ ਨਾਲ ਜੁੜੇ ਜ਼ਿਆਦਾਤਰ ਲੋਕ ਉਸ ਨਾਲ ਸੰਵੇਦਨਸ਼ੀਲਤਾ ਨਾਲ ਪੇਸ਼ ਆਏ। ਪਰ ਸਦਮੇ ਤੋਂ ਬਾਅਦ ਤਣਾਅ ਸੰਬੰਧੀ ਵਿਕਾਰ ਅਤੇ ਲੰਮੀ ਕਾਨੂੰਨੀ ਪ੍ਰਕਿਰਿਆ ਸੌਖੀ ਨਹੀਂ ਸੀ।
I had moments where I was really anxious, and also I knew that it was kind of impacting my healing, but I was like, no, I think I'll really regret it if I don't. Like, I don't want to drop out and then regret it. So I pushed through.
ਜਿਨਸੀ ਸ਼ੋਸ਼ਣ ਦੇ ਕੇਸਾਂ ਵਿੱਚ ਪ੍ਰੋਸੀਕਿਊਸ਼ਨ ਨੂੰ ਵਾਜਬ ਸ਼ੱਕ ਤੋਂ ਪਰੇ ਇਹ ਸਾਬਤ ਕਰਨ ਦੀ ਲੋੜ ਹੁੰਦੀ ਹੈ ਕਿ ਸਹਿਮਤੀ ਨਹੀਂ ਦਿੱਤੀ ਗਈ ਸੀ। ਪਰ ਕਾਨੂੰਨ ਹਰੇਕ ਰਾਜ ਅਤੇ ਖੇਤਰ ਵਿੱਚ ਵੱਖਰੇ ਹੁੰਦੇ ਹਨ। ਜ਼ਿਆਦਾਤਰ ਦੋਸ਼ੀ ਵਿਅਕਤੀਆਂ ਨੂੰ ਇਹ ਦਾਅਵਾ ਸਾਬਤ ਕਰਨ ਲਈ ਕਹਿੰਦੇ ਹਨ ਕਿ ਉਹਨਾਂ ਨੂੰ ਸਹਿਮਤੀ ਦਾ ਵਾਜਬ ਵਿਸ਼ਵਾਸ ਸੀ। ਇਸ ਕਾਰਨ ਪੀੜਤ, ਵਕਾਲਤ ਕਰਨ ਵਾਲੇ ਅਤੇ ਵਿਦਿਅਕ ਮਾਹਰ ਸਹਿਮਤੀ ਕਾਨੂੰਨਾਂ ਨੂੰ ਪੇਸ਼ ਕਰਨ ਦੀ ਮੰਗ ਕਰ ਰਹੇ ਹਨ। ਡਾਕਟਰ ਜੋਨਾਥਨ ਕ੍ਰੋ ਸਮਝਾਉਂਦੇ ਹਨ।
One of the core components of an affirmative consent model is the idea that somebody who doesn't say or do anything to indicate consent is not consenting. And there are provisions in the law in Victoria and Tasmania which expressly say that.
ਉਹ ਕਹਿੰਦੇ ਹਨ ਕਿ ਬਲਾਤਕਾਰ ਅਤੇ ਸੈਕਸ਼ੂਅਲ ਅਸੌਲਟ ਰਿਸਰਚ ਅਤੇ ਐਡਵੋਕੇਸੀ ਪਹਿਲਕਦਮੀ ਦੂਸਰੇ ਅਧਿਕਾਰ ਖੇਤਰਾਂ ਨੂੰ ਵੀ ਇਸੇ ਤਰ੍ਹਾਂ ਦੀ ਵਿਵਸਥਾ ਅਪਣਾਉਣ ਲਈ ਕੰਮ ਕਰ ਰਹੀ ਹੈ ਤੇ ਇਸ ਦਾ ਖਾਸ ਫੋਕਸ ਕੁਈਨਜ਼ਲੈਂਡ ਅਤੇ ਨਿਊ ਸਾਊਥ ਵੇਲਸ ਤੇ ਕੇਂਦਰਿਤ ਹੈ।
In Queensland, the current legal position is that the mere fact that somebody doesn't resist a sexual advance doesn't by itself mean that they're consenting. However, mere passive non-resistance in some circumstances can be enough to establish consent. So that's dangerous for a number of reasons, but one is because of the prevalence of the freeze response as a response to sexual violence.
ਉਹ ਕਹਿੰਦੇ ਹਨ ਕਿ ਖਾਸ ਜਿਨਸੀ ਹਮਲੇ ਦੀਆਂ ਅਦਾਲਤਾਂ ਅਤੇ ਥਾਣਿਆਂ ਦੀ ਸਥਾਪਨਾ ਪੀੜਤਾਂ ਲਈ ਕਾਨੂੰਨੀ ਪ੍ਰਕਿਰਿਆ ਵਿੱਚ ਵਿਸ਼ਵਾਸ ਵਧਾਉਣ ਵਿੱਚ ਸਹਾਇਤਾ ਕਰ ਸਕਦੀ ਹੈ।
You can then have judges and other staff in the courts who are trained specifically to deal with sexual assault matters and in particular to approach these matters in a trauma-informed way. I think this could potentially help with some of the issues around the practices of defence counsel, which may cross the line over into what is inappropriate in terms of going over and over certain points of testimony by the victim.
ਡਾਕਟਰ ਮੈਰੀ ਇਲਿਆਡਿਸ ਦਾ ਕਹਿਣਾ ਹੈ ਕਿ ਮੁਕੱਦਮੇ ਦੌਰਾਨ ਪੀੜਤਾਂ ਦੁਆਰਾ ਅਨੁਭਵ ਕੀਤੇ ਮਾਨਸਿਕ ਅਤੇ ਭਾਵਨਾਤਮਕ ਨੁਕਸਾਨ ਨੂੰ ਸੰਭਾਵੀ ਤੌਰ ਤੇ ਘਟਾਉਣ ਦਾ ਇੱਕ ਹੋਰ ਤਰੀਕਾ ਸਟੇਟ ਫੰਡਡ ਕਾਨੂੰਨੀ ਨੁਮਾਇੰਦੇ ਦਾ ਪ੍ਰੋਸੀਕਿਊਸ਼ਨ ਨਾਲ ਮਿਲ ਕੇ ਕੰਮ ਕਰਨਾ ਵੀ ਹੋ ਸਕਦਾ ਹੈ।
My research has found that providing legal representation to survivors could enhance their procedural justice experiences in the legal process because they might feel better protected and heard and therefore be more inclined to actually stay engaged in the criminal justice system.
ਉਹਨਾਂ ਦਾ ਕਹਿਣਾ ਹੈ ਕਿ ਜੇ ਇਸ ਨਾਲ ਨਤੀਜਾ ਨਾ ਵੀ ਬਦਲੇ ਤਾਂ ਘੱਟੋ ਘੱਟ ਸ਼ਿਕਾਇਤਕਰਤਾਵਾਂ ਨੂੰ ਇਹ ਮਹਿਸੂਸ ਹੋਵੇਗਾ ਕਿ ਉਹਨਾਂ ਦਾ ਪ੍ਰਕਿਰਿਆ ਉੱਤੇ ਵਧੇਰੇ ਨਿਯੰਤਰਣ ਹੈ.
We know that providing survivors with the opportunity to feel heard, respected and validated and even receive the respect, dignity and courtesy to which they are entitled to under victims' charters and codes enables them to move on in ways or perhaps to accelerate healing in ways that otherwise might not have been possible.
ਇਰੀਆਨਾ ਲੁਸੈਂਟੇ ਦਾ ਕਹਿਣਾ ਹੈ ਕਿ ਭਾਵੇਂ ਪ੍ਰਕਿਰਿਆ ਨੇ ਉਸ ਤੇ ਮਾਨਸਿਕ ਅਤੇ ਭਾਵਨਾਤਮਕ ਦਾਗ ਛੱਡ ਦਿੱਤੇ ਹਨ ਪਰ ਉਸ ਨੂੰ ਇਸ ਗੱਲ ਦਾ ਪਛਤਾਵਾ ਨਹੀਂ ਹੈ.
It is hard and it is not for everyone and I suppose like yeah you just have to assess whether like it's right for you at that time. So it was right for me for that particular case and then other cases since I was like this is not right for me. So I don't think there's like a necessarily a right or wrong thing. It's just like a what would help you. And I thought going to the police would help me with my healing.
ਜਿਨਸੀ ਹਮਲੇ ਦੀ ਜਾਣਕਾਰੀ ਜਾਂ ਸਹਾਇਤਾ ਦੀ ਮੰਗ ਕਰਨ ਵਾਲੇ ਸਰੋਤੇ 1800-737-732 ਜਾਂ 1800-RESPECT ਤੇ ਸੰਪਰਕ ਕਰ ਸਕਦੇ ਹਨ. ਇਹ ਜਾਣਕਾਰੀ SBS ਨਿਊਜ਼ ਦੀ ਏਮੀ ਹਾਲ ਦੀ ਮਦਦ ਨਾਲ ਪੰਜਾਬੀ ਵਿੱਚ ਹਰਲੀਨ ਕੌਰ ਸੋਹਾਣਾ ਦੁਆਰਾ ਪੇਸ਼ ਕੀਤੀ ਗਈ ਹੈ.
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? Apple Podcast, Google Podcast, Spotify ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ.